SBS Radio.
ਹਾਜ਼ਰੀਨ ਮੁਹਤਰਮ, SBS ਪੰਜਾਬੀ ਵਿੱਚ ਅੱਜ ਅਸੀਂ ਇੱਕ ਖਾਸ ਪੇਸ਼ਕਸ਼ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਬੇਹੱਦ ਖਾਸ ਸ਼ਖਸੀਅਤ ਨਾਲ। ਪੰਜਾਬੀ ਫਿਲਮ ਇੰਡਸਟਰੀ, ਸਿਨੇਮਾ ਔਰ ਥੀਏਟਰ ਬਹੁਤ ਦਾ ਇੱਕ ਬਹੁਤ ਮਕਬੂਲ ਨਾਂ। ਜੇ ਮੈਂ ਤੁਹਾਨੂੰ ਕਹਾਂ ਕਿ ਅੱਜ ਤੁਹਾਡੀ ਮੁਲਾਕਾਤ ਅਸੀਂ ਤੁਹਾਡੇ ਪਸੰਦੀਦਾ ਸ਼ੈਂਪੀ ਨਾਲ ਕਰਾਉਣੀ ਹੈ ਜਾਂ ਰਾਂਝੇ ਨਾਲ ਕਰਾਉਣੀ ਹੈ, ਤਾਂ ਤੁਸੀਂ ਫਟਾਫਟ ਸਮਝ ਜਾਓਗੇ ਕਿ ਮੈਂ ਰਾਣਾ ਰਣਬੀਰ ਸਾਹਿਬ ਦੀ ਗੱਲ ਕਰ ਰਹੀ ਹਾਂ। ਰਾਣਾ ਰਣਬੀਰ ਸਾਹਿਬ ਸਾਡੇ ਨਾਲ ਕੈਨੇਡਾ ਤੋਂ ਅੱਜ ਫੋਨ ਲਾਈਨ 'ਤੇ ਜੁੜੇ ਨੇ, ਅਤੇ ਸ਼ੈਂਪੀ ਜੀ, ਆਪਣੇ ਅੰਦਾਜ਼ ਵਿੱਚ SBS ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਪਸੰਦ ਕਰੋਗੇ ਜੀ?
ਹਾਂ ਬਿਲਕੁਲ, ਮੈਡਮ ਤੁਸਾਂ ਨੇ ਸਾਡੀ ਮੁਲਾਕਾਤ ਕਰਾਈ ਆਪਣੀ ਸਰੋਤਿਆਂ ਦੇ ਨਾਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸਾਂ ਦੇ ਡੈਡੀ, ਤੁਸਾਂ ਦੇ ਦਾਦੀ, ਬੀਬੀ ਸਭ ਰਾਜੀ ਬਾਜੀ ਰਹਿਣ, ਚੜ੍ਹਦੀ ਕਲਾ ਵਿੱਚ ਰਹਿਣੇ। ਕਹਾਂਗਾ ਬਸ ਰਾਜਾ ਬੇਟਾ ਦੇ ਤਰ੍ਹਾਂ ਚੰਟੇ ਨਾ ਮਾਰਨਾ।
ਰਾਣਾ ਸਾਹਿਬ, ਮਜ਼ਾ ਆ ਜਾਂਦਾ ਹੈ ਐਵਰੀ ਟਾਈਮ ਜਦੋਂ ਵੀ ਸੁਣੀਏ, ਉਦੋਂ ਲੱਗਦਾ ਹੈ ਕਿ ਪਹਿਲੀ ਵਾਰ ਸੁਣਿਆ ਇਹ ਡਾਇਲੋਗ। ਸ਼ੈਂਪੀ ਦਾ ਕੈਰੈਕਟਰ ਜਿਹੜਾ ਹੈ ਉਹ ਲਾਰਜਰ ਦੈਨ ਲਾਈਫ, ਜਿਹਨੂੰ ਥੀਏਟਰ ਦੀ ਜ਼ਬਾਨ 'ਚ ਕਹਿੰਦੇ ਨੇ, ਹੋ ਚੁੱਕਿਆ। ਹਾਜ਼ਰੀਨ, ਅੱਜ ਰਾਣਾ ਰਣਬੀਰ ਹੁਣਾਂ ਨੂੰ ਅਸੀਂ ਜ਼ਹਿਮਤ ਇਸ ਕਰਕੇ ਦਿੱਤੀ ਹੈ ਕਿ ਇਹਨਾਂ ਦੀ ਇੱਕ ਪੰਜਾਬੀ ਫਿਲਮ ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਮੈਂ ਯਕੀਨ ਰੱਖਦੀ ਹਾਂ ਕਿ ਤੁਸੀਂ ਉਸਦੇ ਪੋਸਟਰਸ ਔਰ ਟ੍ਰੇਲਰ ਜ਼ਰੂਰ ਦੇਖੇ ਹੋਣਗੇ। ਫਿਲਮ ਦਾ ਨਾਂ ਹੈ ਆਸੀਸ, ਔਰ ਮੈਨੂੰ ਬੜਾ ਤਾਜੁਬ ਹੋਇਆ ਰਾਣਾ ਸਾਹਿਬ ਦੇਖ ਕੇ ਕਿ ਇੱਕ ਐਸਾ ਅਦਾਕਾਰ ਜਿਹੜਾ ਸਾਡੇ ਜ਼ਹਿਨ ਵਿੱਚ ਬਤੌਰ ਕੋਮੇਡੀਅਨ ਇੱਕ ਮਜ਼ਾਇਆ ਅਦਾਕਾਰੀ ਦੇ ਵਾਸਤੇ ਜਿਹੜਾ ਇੱਕ ਛਾਪ ਬਣਾ ਚੁੱਕਿਆ, ਸ਼ਾਇਦ ਸਾਡੀ ਜਨਰੇਸ਼ਨ ਦੇ ਜਿਹੜੇ ਪੰਜਾਬੀ ਸਿਨੇਮਾ ਦੇ ਟੌਪ ਦੇ 5 ਜਾਂ 7 ਹੋਣਗੇ, ਉਹਨਾਂ ਦੇ ਵਿੱਚ ਤੁਹਾਡਾ ਨਾਂ ਮੈਂ ਸਮਝਦੀ ਹਾਂ ਵੀ ਮੁੱਢਲੇ 3 ਦੇ ਵਿੱਚ ਹੋਵੇਗਾ। ਅਤੇ ਤੁਸੀਂ ਇਹ ਇੱਕ ਸੀਰੀਅਸ ਫਿਲਮ ਲਿਖੀ ਹੈ ਆਸੀਸ, ਬਹੁਤ ਹੀ ਸੰਜੀਦਾ ਟੌਪਿਕ ਹੈ, ਔਰ ਤੁਹਾਡੀ ਐਕਟਿੰਗ ਇਹਦੇ ਵਿੱਚ ਵੇਖ ਕੇ ਲੱਗਦਾ ਹੀ ਨਹੀਂ ਕਿ ਇਹ ਸ਼ੈਂਪੀ ਹੈ, ਇਹ ਰਾਂਝਾ ਹੈ, ਅਤੇ ਜਾਂ ਇਹ ਜੂਨੀਅਰ ਭੁੱਲਰ ਹੈ। ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ?
ਮੈਂ ਇਹੀ ਪਹਿਲਾਂ ਤਾਂ ਇਹੀ ਕਹੂੰਗਾ ਕਿ ਮੈਨੂੰ ਨਾ ਆਰਟਿਸਟ ਦੇ ਵਿੱਚ ਸਭ ਤੋਂ ਜੇ ਕੋਈ ਸੀਰੀਅਸ ਲੱਗਦਾ ਹੁੰਦਾ ਹੈ ਜ਼ਿੰਦਗੀ ਨਾਲ ਸਭ ਤੋਂ ਜੁੜਿਆ ਹੋਇਆ ਸੰਜੀਦਾ, ਤਾਂ ਮੈਨੂੰ ਚਾਰਲੀ ਚੈਪਲਿਨ ਲੱਗਦਾ ਹੈ ਨਾ
ਜੀ,
ਜਿਹੜਾ ਕਾਮੇਡੀ ਕਰਦਾ ਬੰਦਾ ਜਾਂ ਕਾਮੇਡੀ ਲਿਖਦਾ ਹੈ ਜਾਂ ਕਾਮੇਡੀ ਕਹਿੰਦਾ ਹੈ, ਤੇ ਮੈਨੂੰ ਲੱਗਦਾ ਉਹ ਦੁਨੀਆਂ ਨੂੰ ਵੱਧ ਤਰੀਕੇ ਨਾਲ ਦੁੱਖ ਦਰਦ ਨੂੰ ਸਮਝ ਸਕਦਾ ਹੁੰਦਾ, ਉਹ ਦੁੱਖ ਦੇ ਉੱਤੇ ਹਸਾਉਂਦਾ ਹੁੰਦਾ ਤੇ ਗੱਲ ਵਿੰਗ ਵੱਲ ਪਾ ਕੇ ਕਹਿੰਦਾ। ਦੂਜਾ ਇੱਕ ਸ਼ੇਰ ਹੈ, ਮੈਨੂੰ ਸ਼ਾਇਰ ਦਾ ਨਾਂ ਨੀ ਯਾਦ, ਕਹਿੰਦੇ ਨੇ ਕਿ ਸ਼ਗੁਫਤਾ ਲੋਕ ਵੀ ਟੂਟੇ ਹੋਏ ਹੋਤੇ ਹੈ ਅੰਦਰ ਸੇ, ਬਹੁਤ ਰੋਤੇ ਹੈ ਵੋ ਜਿਨਕੋ ਲਤੀਫੇ ਯਾਦ ਰਹਿਤੇ ਹੈ।
ਸੋ
ਲਤੀਫੇ ਸੁਣਾਉਣ ਵਾਲੇ ਅੰਦਰੋਂ ਦੁਨੀਆਂ ਨੂੰ ਬੜੀ ਚੰਗੀ ਤਰੀਕੇ ਨਾਲ ਦੇਖ ਰਹੇ ਹੁੰਦੇ ਨੇ, ਕੋਸ਼ਿਸ਼ ਕਰ ਰਹੇ ਹੁੰਦੇ ਨੇ। ਸੋ ਮੇਰੇ ਹਿੱਸੇ ਕਾਮੇਡੀ ਜ਼ਿਆਦਾ ਆਈ ਹੈ, ਉਹ ਜਿੰਨਾ ਡਾਇਰੈਕਟਰ ਨੇ ਮੈਨੂੰ ਕੰਮ ਦਿੱਤਾ ਉਹ ਮੇਰੀ ਹਾਈਟ ਕਰਕੇ ਜਾਂ ਜਿਹੋ ਜਿਹੀ ਮੇਰੀ ਦਿੱਖ ਹੈ ਉਹਦੇ ਕਰਕੇ, ਤਾਂ ਉਹਨਾਂ ਨੂੰ ਲੱਗਿਆ ਕਿ ਕਾਮੇਡੀ ਦੇ ਵਿੱਚ ਠੀਕ ਹੈ। ਮੇਰੀ ਟ੍ਰੇਨਿੰਗ ਥੀਏਟਰ ਦੀ ਸੀ, ਮੇਰੀ ਟਾਈਮਿੰਗ ਕਾਮੇਡੀ ਵਿੱਚ ਵੀ ਠੀਕ ਹੈ, ਦੂਜੇ ਗੰਭੀਰ ਰੋਲ 'ਚ ਵੀ ਠੀਕ ਹੈ। ਸੋ ਮੈਨੂੰ ਲੱਗਦਾ ਮੈਨੂੰ ਪਾਤਰ ਫੜਨਾ ਤੇ ਪੜ੍ਹਨਾ ਆਸਾਨ ਲੱਗਦਾ ਮੇਰੀ ਟ੍ਰੇਨਿੰਗ ਕਰਕੇ, ਇਹ ਆਲ ਬਿਕੋਜ਼ ਆਫ ਥੀਏਟਰ। ਪਰ ਸਿਰਫ ਕਾਮੇਡੀ ਦੇ ਜ਼ਿਆਦਾ ਰੋਲ ਮਿਲੇ ਇਸ ਲਈ ਮੇਰੀ ਪਹਿਚਾਣ ਕੌਮਿਕ ਕਰੈਕਟਰ ਦੇ ਤੌਰ ਤੇ ਬਣ ਗਈ, ਇੱਕ ਕਾਮੇਡੀਅਨ ਦੇ ਤੌਰ ਤੇ ਬਣ ਗਈ। ਸਟੇਜ ਦੇ ਉੱਤੇ ਵੀ ਮੈਂ ਸਟੈਂਡ ਅਪ ਕਾਮੇਡੀ ਕਰਦਾ ਰਿਹਾ, ਪਰ ਮੈਂ ਗੰਭੀਰ ਪਲੇ ਵੀ ਕਰਦਾ ਰਿਹਾ, ਉਹਨਾਂ ਨਾਲ ਵੀ ਜੁੜਿਆ ਰਿਹਾ। ਸੋ ਮੈਨੂੰ ਲੱਗਦਾ ਮੈਂ ਉਹ ਐਕਟਰਾਂ ਜਿਹਨੇ ਕਾਮੇਡੀ ਹੁਣ ਤੱਕ ਵੱਧ ਕੀਤੀ ਹੈ
ਜੀ। ਇਹ ਇੱਕ ਅਦਾਕਾਰ ਜਿਹੜਾ ਹੁੰਦਾ, ਐਕਟਰ ਹੁੰਦਾ, ਉਹਦੇ ਵਿੱਚ ਕਈ ਪਰਤਾਂ ਹੁੰਦੀਆਂ ਨੇ, ਜਿਸ ਤਰ੍ਹਾਂ ਤੁਸੀਂ ਬਿਲਕੁਲ ਸਹੀ ਜ਼ਿਕਰ ਕੀਤਾ ਚਾਰਲੀ ਚੈਪਲਿਨ ਦਾ। ਚਾਰਲੀ ਚੈਪਲਿਨ ਦੀ ਜੇ ਅਸੀਂ ਜੀਵਨੀ ਪੜ੍ਹੀਏ ਤਾਂ ਉਹਦੇ ਵਿੱਚ ਪਤਾ ਲੱਗਦਾ ਕਿ ਉਸਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਦੁੱਖ ਔਰ ਤਕਲੀਫਾਂ ਵਿੱਚੋਂ ਲੰਘੀ ਸੀ, ਜਿਸ ਕਰਕੇ ਉਸਨੇ ਸ਼ਾਇਦ ਕੌਮੇਡੀ ਦਾ ਇੱਕ ਨਕਾਬ ਰੱਖਿਆ ਸੀ ਆਪਣੇ ਚਿਹਰੇ ਉੱਤੇ, ਉਹਨਾਂ ਸਾਰੀਆਂ ਤਕਲੀਫਾਂ ਨੂੰ ਵਕਤੀ ਤੌਰ 'ਤੇ ਭੁਲਾਉਣ ਵਾਸਤੇ। ਜ਼ਹਿਨੀ ਤੌਰ 'ਤੇ ਤਾਂ ਨਹੀਂ ਭੁਲਾ ਸਕਦਾ ਇਨਸਾਨ, ਕਿਉਂਕਿ ਉਸਦੇ ਦਿਮਾਗ 'ਤੇ, ਉਸਦੀ ਆਤਮਾ ਦੇ ਉੱਤੇ, ਉਹਦੀ ਰੂਹ ਦੇ ਉੱਤੇ ਉਸਦੀ ਛਾਪ ਪੈ ਚੁੱਕੀ ਹੁੰਦੀ, ਲੇਕਿਨ ਦੁਨੀਆ ਉਸਨੂੰ ਦੇਖ ਕੇ ਹੱਸਦੀ ਸੀ, ਤਾਂ ਮੈਂ ਸਮਝਦੀ ਹਾਂ ਸ਼ਾਇਦ ਉਸਦਾ ਕਥਾਰਸਿਸ ਵੀ ਇਹੀ ਹੋਵੇਗਾ ਐਜ਼ ਐਨ ਐਕਟਰ।
ਬਿਲਕੁਲ, ਤੁਸੀਂ ਇਹਦੀ ਗੱਲ ਕਹੀ ਹੈ ਨਾ ਵੀ ਅਸਰ ਤਾਂ ਰਹਿੰਦਾ ਹੀ ਹੈ। ਦੱਸ ਲਓ ਉਹ ਜਿਹੜਾ ਦੁੱਖ ਅੰਧਾਰਦਾ, ਇੱਕ ਬਚਪਨ ਦੇ ਵਿੱਚ ਹੀ ਸਟੇਜ ਦੇ ਉੱਤੇ ਚੜ੍ਹ ਜਾਣਾ, ਉਹਦੀ ਮਾਂ ਬਿਮਾਰ ਹੋ ਗਈ ਸੀ, ਥੀਏਟਰ ਆਰਟਿਸਟ ਸੀ, ਤੇ ਸਟੇਜ ਦੇ ਉੱਤੇ ਪਹਿਲੀ ਵਾਰੀ ਜਦੋਂ ਚੜ੍ਹਿਆ ਤਾਂ ਆਪਣੀ ਮਾਂ ਦੀ ਹੂਟਿੰਗ ਬਚਾਉਣ ਲਈ ਚੜ੍ਹਿਆ, ਤੇ ਉਸ ਬੱਚੇ ਨੂੰ ਰੋਂਦੇ ਹੋਏ ਨੂੰ ਸ਼ਾਬਾਸ਼ ਮਿਲੀ, ਤੇ ਉਹਨੇ ਜੋ ਪਰਫੋਰਮ ਕੀਤਾ ਰਹਿਸਲਾਂ ਵਿੱਚ ਦੇਖਦਾ ਸੀ। ਪਰ ਉਹ ਦੁੱਖ ਦਰਦ ਉਹਦੇ ਹਰੇਕ ਇਨਸਾਨ ਦੇ ਨਾਲ ਰਹਿੰਦੇ ਨੇ, ਕਿਸੇ ਕੋਲੇ ਘੱਟ, ਕਿਸੇ ਕੋਲੇ ਵੱਧ। ਕਹਿੰਦੇ ਨੇ ਦੁੱਖ ਸੁੱਖ ਸਾਡੇ ਦੋਸਤ ਨੇ, ਮਿੱਤਰ ਨੇ ਹੀ ਸਾਨੂੰ ਜਿਉਣਾ ਸਿਖਾਉਂਦੇ ਨੇ। ਤਾਂ ਉਹਨੇ ਜੀਣ ਦੀ ਲਗਨ ਵੀ ਸਿੱਖੀ, ਬੜਾ ਉਹਨੇ ਧੋਖੇ ਵੀ ਖਾਧੇ ਹਨਾ, ਬੜੇ ਘਾਟੇ ਵੀ ਹੋਏ, ਬੜਾ ਪਾਪੂਲਰ ਵੀ ਹੋਇਆ, ਪਰ ਉਹ ਜਿਹੜਾ ਦੁੱਖ ਦਰਦ ਸੀ ਉਹ ਆਪਣੀ ਕ੍ਰੀਏਸ਼ਨ ਰਾਹੀਂ ਹਨਾ, ਆਪਣੀ ਸਕ੍ਰਿਪਟ ਰਾਹੀਂ, ਆਪਣੀਆਂ ਫਿਲਮਾਂ ਰਾਹੀਂ ਕਰਦਾ ਰਿਹਾ। ਲੋਕਾਂ ਨੂੰ ਹਾਸਾ ਆਉਂਦਾ ਸੀ, ਪਰ ਲੋਕ ਜਦੋਂ ਦੇਖ ਕੇ ਹਟਦੇ ਆ, ਅੱਜ ਵੀ ਉਹਦੀਆਂ ਫਿਲਮਾਂ ਦੇਖੀ ਤਾਂ ਗੰਭੀਰ ਹੋ ਜਾਂਦੇ, ਤਾਂ ਬਹੁਤ ਵੱਡੀ ਗੱਲ ਕਹਿ ਗਿਆ, ਤਾਂ ਸਾਨੂੰ ਅੰਦਰੋਂ ਕਰੇਦ ਕੇ ਗਿਆ। ਸੋ ਜਿਹੜਾ ਇਹ ਆਪਾਂ ਕਹਿੰਦੇ ਦੁੱਖ ਦਰਦ ਜਾਂ ਜਿੰਨੇ ਵੀ ਸਾਡੇ ਐਕਸਪੀਰੀਅੰਸ ਹੁੰਦੇ ਆ ਹੈ ਨਾ ਗੁੱਡ ਐਂਡ ਬੈਡ, ਇਹ ਸਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦੇ ਆ, ਪਰ ਸਿੱਖਣ ਵਾਲੇ ਕਿੰਨੇ ਕੁ ਹੁੰਦੇ ਆ ਇਹ ਤੇ ਡਿਪੈਂਡ ਕਰਦਾ। ਮੈਨੂੰ ਲੱਗਦਾ ਜਿਹੜਾ ਸਿੱਖ ਜਾਂਦਾ ਉਹ ਰਾਈਟਰ ਬਣ ਜਾਂਦਾ, ਉਹ ਐਕਟਰ ਬਣ ਜਾਂਦਾ, ਉਹ ਗਵਈਆ ਬਣ ਜਾਂਦਾ, ਉਹ ਪੇਂਟਰ ਬਣ ਜਾਂਦਾ। ਸੋ ਉਹ ਆਰਟ ਦੀ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਲਿਆਉਂਦਾ। ਤੇ ਦੂਜਾ ਮੈਂ ਕਹਿੰਦਾ ਹੁੰਦਾ ਵੀ ਮਾਂ ਵੀ ਸਾਡੀ ਬਹੁਤ ਕੁਛ ਸਹਿੰਦੀ ਹੈ, ਪਰ ਉਹ ਜਦੋਂ ਰੋਟੀ ਪਰੋਸਦੀ ਹੈ ਤੇ ਰੋਟੀ ਬਣਾ ਕੇ ਦਿੰਦੀ ਹੈ ਤਾਂ ਰੋਟੀ ਖਾਣ ਲੱਗੇ ਸਾਨੂੰ ਤਕਲੀਫ ਉਹ ਮਹਿਸੂਸ ਨਹੀਂ ਹੁੰਦੀ ਜਿਹੜੀ ਮਾਂ ਨੇ ਰੋਟੀ ਬਣਾਉਣ ਲੱਗੇ ਫੀਲ ਕੀਤੀ ਹੁੰਦੀ ਹੈ ਜਾਂ ਜਿਸ ਦਰਦ ਚ ਲੰਘ ਰਹੀ ਹੁੰਦੀ ਹੈ। ਰੋਟੀ ਦਾ ਸਾਨੂੰ ਸਵਾਦ ਰੋਟੀ ਖਾ ਕੇ ਬਹੁਤ ਆਨੰਦ ਆਉਂਦਾ, ਪਰ ਜੇ ਤੁਸੀਂ ਮਾਂ ਨੂੰ ਦੇਖੋ ਤਾਂ ਕਈ ਵਾਰੀ ਰੋਟੀ ਵੇਲਣ ਲੱਗੇ, ਰੋਟੀ ਬਣਾਉਣ ਲੱਗੇ, ਆਟਾ ਗੁੰਨਣ ਲੱਗੇ, ਉਹਨੇ ਜਿੰਨੇ ਹੌਕੇ ਲਏ ਹੁੰਦੇ ਨੇ ਉਹ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦੇ, ਉਹਨਾਂ ਹੌਕਿਆਂ ਕਰਕੇ ਰੋਟੀ ਸਵਾਦ ਬਣਦੀ।
ਤੇ ਰਾਣਾ ਸਾਹਿਬ ਇਹ ਫਿਲਮ ਵੀ ਤੁਹਾਡੀ ਜਿਹੜੀ ਹੈ ਆਸੀਸ, ਜਿਹੜੀ ਹੁਣੇ ਪੰਜਾਬ ਦੇ ਸਿਨੇਮਾ ਹਾਲਸ ਦੇ ਵਿੱਚ ਸਾਨੂੰ ਖਬਰਾਂ ਮਿਲੀਆਂ ਕਿ ਬਹੁਤ ਵਧੀਆ ਇਸ ਦੀ ਪਰਫਾਰਮੈਂਸ ਰਹੀ, ਲੋਕਾਂ ਨੇ ਬੜਾ ਪਸੰਦ ਵੀ ਕੀਤਾ, ਇਹ ਵੀ ਤੁਸੀਂ ਮਾਂ ਔਰ ਪੁੱਤਰ ਦੇ ਆਪਸੀ ਤਾਲੁਕਾਤ ਦੇ ਉੱਪਰ ਲਿਖੀ ਹੈ, ਇਹਦੇ ਬਾਰੇ ਜ਼ਰਾ ਦੱਸੋ, ਇਹ ਕਿੱਧਰੋਂ ਤੁਹਾਡੇ ਜ਼ਿਹਨ ਦੇ ਵਿੱਚ ਇਹ ਖਿਆਲ ਕਿੱਧਰੋਂ ਆਇਆ ਕਿ ਮਾਂ ਪੁੱਤਰ ਦੀ ਮੁਹੱਬਤ ਦੇ ਉੱਤੇ ਫਿਲਮ ਲਿਖੀ ਜਾਵੇ, ਡਾਇਰੈਕਟ ਕੀਤੀ ਜਾਵੇ ਔਰ ਉਹ 'ਚ ਐਕਟਿੰਗ ਵੀ ਆਪ ਕਰੋ?
ਦਰਅਸਲ ਮੈਂ ਸਿਨੇਮਾ ਦੇ ਵਿੱਚ ਡਾਇਰੈਕਸ਼ਨ ਦੇ ਤੌਰ ਦੇ ਵਿੱਚ ਕਾਫੀ ਦੇਰ ਤੋਂ ਸੋਚ ਰਿਹਾ ਸੀ ਆਉਣ ਦੀ, ਪਰ ਇਹ ਸੀ ਕੋਈ ਸਬਜੈਕਟ ਅੱਛਾ ਮਿਲੇ। ਔਰ ਜਿਹੜੀ ਮਾਂ ਪੁੱਤ ਦੀ ਕਹਾਣੀ ਹੈ ਇਹ ਤਾਂ ਮੇਰੀ ਮਾਂ ਹੁਣ ਤੱਕ ਆਪਣੇ ਮੇਰੀ ਬੇਟੀ ਨੂੰ ਮੇਰੇ ਬੇਟੇ ਨੂੰ ਕਹਾਣੀਆਂ ਸੁਣਾਉਂਦੀ ਹੈ, ਬਾਤਾਂ ਸੁਣਾਉਂਦੀ ਹੈ। ਤਾਂ ਇੱਕ ਦਿਨ ਬੱਚਾ ਮੇਰਾ ਬੇਟਾ ਬਾਤ ਸੁਣਾਉਣ ਦੀ ਜਿੱਦ ਕਰ ਰਿਹਾ ਸੀ ਕਿ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਦੀ, ਮਾਤਾ ਗੁਜਰੀ ਦੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਕਹਾਣੀ ਸੁਣਾਓ। ਤਾਂ ਮੇਰੀ ਮੰਮਾ ਨੇ ਕਿਹਾ ਕਿ ਉਹ ਤਾਂ ਤੂੰ ਕਿੰਨੇ ਵਾਰ ਸੁਣੀ ਹੋਈ ਹੈ, ਤੈਨੂੰ ਹੋਰ ਸੁਣਾ ਦਿੰਦੀ ਹਾਂ। ਤੇ ਬੇਟੇ ਨੇ ਕਿਹਾ ਵੀ ਨਹੀਂ ਮੈਨੂੰ ਤਾਂ ਉਹੀ ਸੁਣਾਓ। ਮੈਂ ਵੀ ਕੋਲੇ ਬੈਠਾ ਉਹਨਾਂ ਦੀ ਇਹ ਵਾਰਤਾਲਾਪ ਸੁਣ ਰਿਹਾ ਸੀ, ਡਾਇਲੋਗ ਸੁਣ ਰਿਹਾ ਸੀ। ਪਰ ਜਦੋਂ ਮੰਮੀ ਸੁਣਾਉਣ ਲੱਗੇ ਕਹਾਣੀ ਤਾਂ ਬੇਟੇ ਨੇ ਕਈ ਵਾਰੀ ਸੁਣੀ ਹੋਈ ਸੀ, ਉਹ ਬਰਾਬਰ ਉਸੇ ਤਰ੍ਹਾਂ ਹੰਗਾਰਾ ਭਰ ਰਿਹਾ ਸੀ ਜਿਵੇਂ ਪਹਿਲੀ ਵਾਰੀ ਸੁਣੀ ਹੋਵੇ। ਤੇ ਮੈਂ ਵੀ ਬਹੁਤ ਵਾਰ ਆਪਣੀ ਦਾਦੀ ਤੋਂ ਆਪਣੀ ਮਾਂ ਤੋਂ ਸੁਣੀ ਹੋਈ ਸੀ ਤੇ ਪੜ੍ਹੀ ਵੀ ਹੋਈ ਹੈ, ਮੈਂ ਵੀ ਉਨੀ ਲਗਨ ਨਾਲ ਹੀ ਸੁਣ ਰਿਹਾ ਸੀ। ਮੈਨੂੰ ਕਾਫੀ ਦਿਨਾਂ ਬਾਅਦ ਇਹ ਦਿਮਾਗ ਦੇ ਵਿੱਚ ਗੱਲ ਆਈ ਕਿ ਵੀ ਇਹ ਕਹਾਣੀ ਹੈ ਜਿਹੜੀ, ਇਹ ਤਾਂ ਕਦੇ ਬੰਦਾ ਬੋਰ ਨਹੀਂ ਹੁੰਦਾ, ਹਰ ਵਾਰ ਕੁਛ ਸਿੱਖਦੇ ਹਾਂ ਤੇ ਇੰਟਰਸਟ ਨਾਲ ਸੁਣਦੇ ਹਾਂ। ਇਸਦਾ ਮਤਲਬ ਕੁਛ ਕਹਾਣੀਆਂ, ਕੁਛ ਰਿਸ਼ਤੇ ਇਹੋ ਜਿਹੇ ਹੁੰਦੇ ਨੇ ਜਿਹਨਾਂ ਵਿੱਚ ਲਵਾਨੀ ਦਾ ਜ਼ਿਕਰ ਹੁੰਦਾ, ਜਿਹਨਾਂ ਦੇ ਵਿੱਚ ਲਗਨ ਦਾ ਹੁੰਦਾ, ਜਿਹਨਾਂ ਵਿੱਚ ਕਮਿਟਮੈਂਟ ਹੁੰਦੀ ਹੈ, ਉਹ ਸਾਨੂੰ ਕਦੇ ਬੋਰ ਨਹੀਂ ਕਰਦੇ, ਉਹਨਾਂ ਦੀ ਰਿਪੀਟ ਵੈਲਿਊ ਹੁੰਦੀ ਹੈ। ਸੋ ਮੈਨੂੰ ਐਸੀ ਜੇ ਕੋਈ ਸਬਜੈਕਟ ਕਹਾਂ ਤਾਂ ਉਹ ਕਹਾਂ ਜਿਹੜਾ ਲੋਕਾਂ ਦੇ ਸਿੱਧਾ ਦਿਲ 'ਚ ਵੱਜੇ ਔਰ ਦਿਮਾਗ ਨੂੰ ਹਿਲਾਵੇ ਤੇ ਉਹਦੀ ਰਿਪੀਟ ਵੈਲਿਊ ਹੋਵੇ। ਫਿਰ ਉਹ ਇੱਕ ਬੀਜ ਬਣਿਆ ਤੇ ਉਹ ਤੋਂ ਇੱਕ ਕਹਾਣੀ ਬਣੀ, ਕਹਾਣੀ ਬਣੀ ਕਿ ਇੱਕ ਭੋਲੇ ਭਾਲੇ ਪੁੱਤ ਦੀ। ਅਕਸਰ ਅਸੀਂ ਕਹਿੰਦੇ ਹਾਂ ਕਿ ਵੀ ਮਾਂ ਨੂੰ ਸਾਰੇ ਲਾਡਲੇ ਹੁੰਦੇ ਆ, ਪਰ ਮਾਂ ਕਿਸੇ ਕਿਸੇ ਨੂੰ ਲਾਡਲੀ ਹੁੰਦੀ ਹੈ। ਇਹ ਸਾਡੀ ਕਹਾਣੀ ਦਾ ਮੇਰੀ ਬੇਸਿਕ ਸਾਰ ਤੱਥ ਹੈ। ਇੱਕ ਪੁੱਤ ਨੂੰ ਮਾਂ ਲਾਡਲੀ ਹੈ, ਉਹ ਮਾਂ ਦੀਆਂ ਸਾਰੀਆਂ ਰੀਝਾਂ, ਸਾਰੀਆਂ ਰੀਝਾਂ ਪੂਰੀਆਂ ਕਰਨੀਆਂ ਚਾਹੁੰਦਾ, ਉਹਨਾਂ ਲਈ ਤਕਲੀਫਾਂ ਵਿੱਚ ਵੀ ਗੁਜ਼ਰਦਾ, ਪਰ ਤਕਲੀਫ ਨੂੰ ਨਹੀਂ ਮੰਨਦਾ, ਉਹਨੂੰ ਬੀਬੀ ਆਪਣੀ ਮਾਂ ਹੱਸਦੀ ਚਾਹੀਦੀ ਹੈ। ਸੋ ਇਹੀ ਇੱਕ ਜਿਹੜਾ ਬੀਜ ਬਣਿਆ ਦਾਦੀ ਮਾਂ ਤੇ ਪੋਤਿਆਂ ਦੀ ਕਹਾਣੀ ਦਾ, ਜਿਹੜੀ ਹਿਸਟਰੀ ਹੈ ਸਾਡੀ। ਸੋ ਪਤਾ ਨਹੀਂ ਸੀ ਕਿ ਕਹਾਣੀ ਕਹਿਣ ਲੱਗੇ, ਇੱਕ ਇਹ ਵੀ ਇੱਕ ਇਤਿਹਾਸ ਬਣੂਗਾ, ਇੱਕ ਹਿਸਟਰੀ ਬਣੂਗੀ, ਇੱਕ ਪੰਜਾਬੀ ਫਿਲਮ ਦੀ ਪਹਿਲੀ ਵਾਰੀ, ਅੰਗਰੇਜ਼ ਤੋਂ ਬਾਅਦ ਅਰਦਾਸ, ਅਰਦਾਸ ਤੋਂ ਬਾਅਦ ਇਹ, ਕਿ ਜਿਹੜੀ ਚਰਚਾ ਲੋਕ ਆਪ ਕਰ ਰਹੇ ਨੇ, ਆਪ ਰਿਵਿਊ ਕਰ ਰਹੇ ਨੇ, ਸੋ ਇਹ ਗੱਲ ਸਿੱਧ ਕਰਦੇ ਕਿ ਆਡੀਅੰਸ ਨੂੰ ਚੰਗਾ ਚਾਹੀਦਾ, ਚੰਗੇ ਨੂੰ ਪਸੰਦ ਕਰਦੀ ਹੈ, ਚੰਗੇ ਉੱਤੇ ਮੋਹਰ ਲਾਉਂਦੀ ਹੈ। ਸੋ ਬਾਕੀ ਕੰਮ ਕਰਨ ਦਾ ਐਕਟਰ ਦੇ ਤੌਰ ਤੇ ਇਹ ਨੀ ਸੀਗਾ ਕਿ ਮੈਂ ਥੀਏਟਰ ਦੇ ਵਿੱਚ ਕੰਮ ਕਰਦਾ ਜਾਂ ਮੈਨੂੰ ਕੀੜਾ ਸੀ, ਮੈਨੂੰ ਕਦੇ ਵੱਡਾ ਰੋਲ ਨਹੀਂ ਮਿਲਿਆ। ਮੇਰੇ ਪ੍ਰੋਡਿਊਸਰ ਦਾ ਇਹੀ ਸੀ ਕਿ ਇਹ ਰੋਲ ਸਿਰਫ ਤੂੰ ਹੀ ਕਰ ਸਕਦਾ, ਉਹਨਾਂ ਦੀ ਜਿੱਤ ਤੇ ਮੈਂ ਰੋਲ ਕੀਤਾ। ਮੈਂ ਤਾਂ ਇੱਕ ਦੋ ਐਕਟਰ ਉਹਨਾਂ ਨੂੰ ਦਿੱਤੇ ਸੀਗੇ, ਰਿਕਮੈਂਡ ਕੀਤੇ ਸੀ ਇਹਨਾਂ ਤੋਂ ਕਰਾ ਲਓ, ਪਰ ਉਹਨਾਂ ਦੀ ਜਿੱਦ ਸੀ ਕਿ ਤੁਸੀਂ ਕਰੋ। ਫਿਲਮ ਮੈਂ ਲਿਖਦਾ ਹੀ ਆ ਰਿਹਾ, ਤੁਸੀਂ ਪਤਾ ਹੋਣਾ ਤੁਹਾਨੂੰ ਕਿ ਫਿਲਮਾਂ ਲਿਖਦਾ, ਇਸ ਲਈ ਲਿਖਣ ਦੀ ਕਹਾਣੀ ਤਾਂ ਮੇਰੀ ਲਿਖੀ ਹੋਈ ਸੀ।
ਹਾਂਜੀ, ਤੁਸੀਂ ਹੋਰ ਵੀ ਫਿਲਮਾਂ ਲਿਖੀਆਂ ਨੇ, ਉਹਨਾਂ ਦਾ ਜ਼ਿਕਰ ਅਸੀਂ ਬਾਅਦ 'ਚ ਕਰਦੇ ਹਾਂ, ਲੇਕਿਨ ਤੁਸੀਂ ਦੋ ਤਿੰਨ ਗੱਲਾਂ ਅਜਿਹੀਆਂ ਕਹੀਆਂ ਨੇ ਰਾਣਾ ਸਾਹਿਬ, ਮੇਰੇ ਦਿਲ ਨੂੰ ਬਹੁਤ ਛੂ ਗਈਆਂ। ਤੁਸੀਂ ਮਾਂ ਦਾ ਜਿਹੜਾ ਜ਼ਿਕਰ ਕੀਤਾ, ਇੱਕ ਬੜੇ ਵੱਡੇ ਉਰਦੂ ਦੇ ਸ਼ਾਇਰ ਨੇ ਆਪਣੇ ਹਿੰਦੁਸਤਾਨ ਦੇ ਹੀ ਨੇ, ਮੁਨੱਵਰ ਰਾਣਾ, ਤੁਹਾਨੂੰ ਜ਼ਰੂਰ ਪਤਾ ਹੋਏਗਾ।
ਹਾਂਜੀ ਹਾਂ,
ਉਹਨਾਂ ਨੇ ਵੀ ਇਸ ਤਰ੍ਹਾਂ ਹੀ ਮਾਂ ਦੇ ਬਾਰੇ ਇੱਕ ਬਹੁਤ ਹੀ ਜਜ਼ਬਾਤ ਨਾਲ ਲਬਰੇਜ਼ ਇੱਕ ਸ਼ਾਇਰੀ ਲਿਖੀ, ਔਰ ਮੈਂ ਮਾਫ਼ੀ ਚਾਹੁੰਦੀ ਹਾਂ, ਮੇਰੇ ਕੋਲੋਂ ਰਿਹਾ ਨਹੀਂ ਜਾ ਰਿਹਾ, ਮੈਂ ਉਸਦਾ ਇੱਕ ਸਿਰਫ ਇੱਕ ਸੁਣਾਉਣਾ ਚਾਹੁੰਦੀ ਹਾਂ। ਉਹਨਾਂ ਨੇ ਕਿਹਾ ਸੀ ਕਿ ਕਿਸੇ ਕੋ ਘਰ ਮਿਲਾ, ਹਿੱਸੇ ਮੇਂ ਕੋਈ ਦੁਕਾਨ ਆਈ, ਕਿਸੇ ਕੋ ਘਰ ਮਿਲਾ, ਹਿੱਸੇ ਮੇਂ ਯਾ ਕੋਈ ਦੁਕਾਨ ਆਈ, ਮੈਂ ਘਰ ਮੇਂ ਸਭਸੇ ਛੋਟਾ ਥਾ, ਮੇਰੇ ਹਿੱਸੇ ਮੇਂ ਮਾਂ ਆਈ,
ਮੇਰੇ ਹਿੱਸੇ ਮੇਂ ਮਾਂ ਆਈ।
ਸੋ ਇਹ ਮਾਂ ਪੁੱਤਰ ਦਾ ਜਿਹੜਾ ਰਿਸ਼ਤਾ ਹੈਗਾ, ਇਹ ਵਾਕਈ ਬੜਾ, ਇਸਦੇ ਕਈ ਪਹਿਲੂ ਨੇ, ਔਰ ਤੁਸੀਂ ਸਹੀ ਕਿਹਾ ਕਿ ਮਾਂ ਨੂੰ ਸਾਰੇ ਬੱਚੇ ਲਾਡਲੇ, ਬਰਾਬਰ ਦੇ ਲਾਡਲੇ ਹੁੰਦੇ, ਲੇਕਿਨ ਮਾਂ ਕਿਸੇ ਕਿਸੇ ਨੂੰ ਹੁੰਦੀ ਹੈ। ਸੋ ਇਸ ਸ਼ੇਅਰ 'ਚ ਉਹਨਾਂ ਨੇ ਵੀ ਉਹੀ ਗੱਲ ਕਹੀ ਹੈ, ਜਿਹੜੀ ਤੁਸੀਂ ਤਾਂ ਸ਼ਾਇਦ ਪੂਰੀ ਫਿਲਮ ਲਿਖ ਦਿੱਤੀ।
ਮੈਂ ਘਰ ਆਇਆ, ਕਿਸੇ ਕੇ ਹਿੱਸੇ ਮੇਂ ਦੁਕਾਨ ਆਈ, ਮੈਂ ਘਰ ਮੇਂ ਸਭਸੇ ਛੋਟਾ ਸਾ, ਮੇਰੇ ਹਿੱਸੇ ਮੇਂ ਮਾਂ ਆਈ। ਸੋ ਸਾਡੀ ਫਿਲਮ 'ਚ ਵੀ ਡਾਇਲੋਗ ਹੈ ਕਿ ਕਹਿੰਦਾ ਬਟਵਾਰਾ ਜਿਹਾ ਹੁੰਦਾ, ਮੈਨੂੰ ਮਾਂ ਦੇ ਦਿਓ, ਅੱਜ ਤੋਂ ਕਹਿੰਦਾ ਮੈਂ ਤੁਹਾਡੀ ਜ਼ਮੀਨ ਕਦੀ ਨਹੀਂ ਝਾਕਦਾ, ਜਿਵੇਂ ਜ਼ਮੀਨ ਤੁਹਾਡੀ, ਉਹਨੇ ਆਖ ਤਾਂ ਬੀਬੀ ਮੇਰੀ, ਮੈਂ ਤੁਹਾਡੀ ਜ਼ਮੀਨ ਬੰਨੀ ਨਹੀਂ ਝਾੜਦਾ, ਤੁਸੀਂ ਮੇਰੀ ਬੀਬੀ ਕੰਨੀ ਨਾ ਝਾਕਿਓ।
ਹਾਂ, ਤੇ ਇੱਕ ਉਹਦੇ ਵਿੱਚ ਹੋਰ ਵੀ ਮੈਂ ਟ੍ਰੇਲਰ 'ਚ ਦੇਖਿਆ ਵੀ ਮਾਂ ਲੈ ਕੇ ਜੰਮਿਆ ਸੀ ਅਤੇ ਮਾਂ ਲੈ ਕੇ ਆਇਆ ਵਾਂ। ਮੈਂ ਦੇਖਿਆ ਟ੍ਰੇਲਰ, ਬੜਾ ਮੈਂ ਇੰਪ੍ਰੈਸ ਹੋਈ, ਬਹੁਤ ਮੁਬਾਰਕ ਹੈ, ਬੜੀ ਅੱਛੀ ਤੁਸੀਂ ਫਿਲਮ ਬਣਾਈ ਲੱਗਦੀ ਹੈ। ਮੈਂ ਮਾਫ਼ੀ ਚਾਹੁੰਦੀ ਹਾਂ, ਅਜੇ ਮੈਂ ਦੇਖੀ ਨਹੀਂ, ਲੇਕਿਨ ਮੈਂ ਜ਼ਰੂਰ ਦੇਖਾਂਗੀ। ਰਾਣਾ ਸਾਹਿਬ ਇੱਕ ਚੀਜ਼, ਹਾਂਜੀ ਹਾਂਜੀ ਮੈਂ ਜ਼ਰੂਰ ਦੇਖਾਂਗੀ ਜੀ, ਇੱਥੇ ਆਸਟ੍ਰੇਲੀਆ 'ਚ ਵੀ ਲੱਗੀ ਹੈ ਫਿਲਮ ਤੁਹਾਡੀ।
ਹਾਂਜੀ ਹਾਂਜੀ।
ਅਤੇ ਰਾਣਾ ਸਾਹਿਬ ਮੈਂ ਇੱਕ ਚੀਜ਼ ਹੋਰ ਗੱਲ ਕਰਨਾ ਚਾਹੁੰਦੀ ਕਿ ਤੁਸੀਂ ਅਰਦਾਸ ਇੱਕ ਬੜੀ ਸੀਰੀਅਸ ਫਿਲਮ ਰਹੀ ਹੈ ਪੰਜਾਬ ਦੇ ਸੋਸ਼ਲ ਇਸ਼ੂਜ਼ ਬਾਰੇ, ਔਰ ਹੁਣ ਇਹ ਤੁਸੀਂ ਕਾਮੇਡੀ ਵਿੱਚੋਂ ਤੁਹਾਨੂੰ ਫੁਰਸਤ ਮਿਲ ਜਾਂਦੀ ਹੈ ਸੰਜੀਦਾ ਮੁੱਦਿਆਂ ਦੇ ਉੱਤੇ ਲਿਖਣ ਵਾਸਤੇ? ਤੁਸੀਂ ਇੰਨੇ, ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਇਤਨੀਆਂ ਜ਼ਿਆਦਾ ਕਾਮੇਡੀ ਰੋਲਸ ਤੁਸੀਂ ਕਰਦੇ ਹੋ, ਮੈਨੂੰ ਲੱਗਦਾ ਵੀ ਤੁਸੀਂ ਇਸ ਵੇਲੇ ਧੜਾ ਧੜ ਤੁਹਾਡੇ ਕੋਲ ਰੋਲ ਹੋਣਗੇ। ਪਿਛਲੇ ਕਈ ਸਾਲਾਂ ਤੋਂ ਮੈਂ ਦੇਖ ਰਹੀ ਹਾਂ ਕਿ ਤੁਸੀਂ ਤਕਰੀਬਨ ਹਰ ਵੱਡੀ ਪੰਜਾਬੀ ਫਿਲਮ 'ਚ ਤੁਹਾਡਾ ਰੋਲ ਹੁੰਦਾ।
ਫੁਰਸਤ ਤਾਂ ਬਹੁਤ ਹੁੰਦੀ ਹੈ ਬੰਦੇ ਕੋਲੇ, ਕਰਦੇ ਆ ਕਿ ਬਹਾਨੇ ਵੀ ਹੁੰਦੇ ਨੇ, ਮੈਂ ਬਹਾਨੇ ਘੱਟ ਰੱਖਦਾ ਆਪਣੇ ਕੋਲੇ। ਬੇਸਿਕ ਸਭ ਤੋਂ ਪਹਿਲਾਂ ਮੈਂ ਪਾਠਕ ਹਾਂ, ਰੀਡਰ ਹਾਂ ਇੱਕ, ਹਨਾ, ਮੇਰੇ ਕਿਤਾਬ ਬਿਨਾਂ ਮੇਰੀ ਜਾਨ ਨਿਕਲ ਜਾਂਦੀ ਹੈ, ਜੇ ਮੇਰੇ ਕੋਲੇ ਕਿਤਾਬ ਨਾ ਹੋਵੇ ਮੇਰਾ ਸਫ਼ਰ ਨਹੀਂ ਅੱਛਾ ਨਿਕਲਦਾ। ਮੈਨੂੰ ਕਿਤਾਬ ਨੇ ਜਿਉਣਾ ਸਿਖਾਇਆ, ਕਿਤਾਬ ਨੇ ਪੜ੍ਹਨਾ ਸਿਖਾਇਆ, ਕਿਤਾਬ ਨੇ ਲਿਖਣਾ ਸਿਖਾਇਆ, ਕਿਤਾਬ ਨੇ ਜ਼ਿੰਦਗੀ ਸਿਖਾਈ। ਸੋ ਪਲੱਸ ਟੂ ਤੋਂ ਬਾਅਦ ਮੈਂ ਕਿਤਾਬਾਂ ਨਾਲ ਮੇਰੀ ਦੋਸਤੀ ਪੈ ਗਈ ਸੀ, ਯਾਰੀ ਪੈ ਗਈ ਸੀ, ਕਿਤਾਬਾਂ ਮੇਰੀਆਂ ਸਭ ਤੋਂ ਵਧੀਆ ਸਹੇਲੀਆਂ ਨੇ, ਸੋ ਇਹਨਾਂ ਨੇ ਮੈਨੂੰ ਜ਼ਿੰਦਗੀ ਖੂਬਸੂਰਤ।
ਅੱਛਾ, ਸਹੇਲੀਆਂ ਨੇ ਦੋਸਤ ਨੇ, ਠੀਕ ਹੈ ਗੱਲ।
ਸਹੇਲੀਆਂ ਦੇ ਵਿੱਚ ਕੀ ਹੁੰਦਾ, ਸਹੇਲੀਆਂ ਤੋਂ ਤੁਹਾਨੂੰ ਨਾ ਜਿਹੜੀ ਸਹੇਲੀ ਸ਼ਬਦ ਹੈ ਇਹ ਤੁਹਾਨੂੰ ਇੱਕ ਡਿਸਿਪਲਿਨ ਦਿੰਦਾ, ਦੋਸਤ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਗਾਹੇ ਵਗਾਹੇ ਮਾੜੀ ਸਲਾਹ ਦੇ ਜਾਂਦੇ ਨੇ, ਜਾਂ ਤੁਹਾਨੂੰ ਕਿਤੇ ਇਹੋ ਜਿਹੀ ਥਾਂ ਤੇ ਲੈ ਜਾਂਦੇ ਨੇ ਜਿੱਥੇ ਤੁਸੀਂ ਜਾਣਾ ਨਹੀਂ ਚਾਹੁੰਦੇ ਹੁੰਦੇ, ਜਾਂ ਇਹੋ ਜਿਹਾ ਕੁਛ ਕਰਾ ਲਾਂਦੇ ਨੇ ਤੁਸੀਂ ਨਹੀਂ ਕਰਨਾ ਚਾਹੁੰਦੇ। ਦੋਸਤ ਬਹੁਤ ਵੱਡੇ ਹੁੰਦੇ ਨੇ, ਪਰ ਸਹੇਲੀ ਵਿੱਚ ਇੱਕ ਮਾਂ ਹੁੰਦੀ ਹੈ, ਭੈਣ ਹੁੰਦੀ ਹੈ, ਮਹਿਬੂਬਾ
ਮਰਿਆਦਾ ਹੁੰਦੀ ਹੈ,
ਬੇਟੀ ਹੁੰਦੀ ਹੈ, ਉਹਦੇ ਵਿੱਚ ਮਰਿਆਦਾ ਹੁੰਦੀ ਹੈ ਉਹਦੇ ਵਿੱਚ। ਸੋ ਕਿਤਾਬ ਦੇ ਵਿੱਚ ਬਹੁਤ ਵੱਡੀ ਮਰਿਆਦਾ ਹੈ, ਸੋ ਕਿਤਾਬ ਨੇ ਮੈਨੂੰ ਲਿਖਣ ਵੱਲ ਲੈ ਕੇ ਆਉਂਦਾ, ਰੁਚਿਤ ਕੀਤਾ, ਤੇ ਇਸੇ ਨੇ ਮੈਨੂੰ ਗਹਿਰ ਤੇ ਗੰਭੀਰ ਕਰਨ ਦੀ ਕੋਸ਼ਿਸ਼ ਕੀਤੀ। ਜੇ ਕਿਤਾਬਾਂ ਨਾ ਆਉਂਦੀਆਂ ਤਾਂ ਸ਼ਾਇਦ ਮੈਂ ਅੱਜ ਨਾ ਹੁੰਦਾ, ਤਾਂ ਮੈਂ ਇਕੱਲਾ ਕਾਮੇਡੀ ਤੋਂ ਜਿਵੇਂ ਤੁਸੀਂ ਕਹਿੰਦੇ ਹੋ ਉੱਧਰ ਪਹਿਚਾਣ ਬਣੀ ਹੁੰਦੀ ਹੈ, ਤਾਂ ਮੇਰੇ ਕੋਲ ਵਕਤ ਬਹੁਤ ਹੁੰਦਾ, ਮੈਂ ਲਿਖਦਾ ਰਹਿੰਦਾ। ਮੇਰੀਆਂ ਤਿੰਨ ਕਿਤਾਬਾਂ ਵੀ ਛਪੀਆਂ, ਇੱਕ ਪੋਇਟਰੀ ਦੀ ਛਪੀ ਹੈ, ਇੱਕ ਮੇਰੀ ਇਹ ਇੰਸਪੀਰੇਸ਼ਨਲ ਬੁੱਕ ਹੈਗੀ ਹੈ ਜ਼ਿੰਦਗੀ ਜ਼ਿੰਦਾਬਾਦ, ਇੱਕ ਨੋਵਲ ਛਪਿਆ 20 ਨਵੰਬਰ। ਸੋ ਮੈਂ ਪੜ੍ਹਦਾ ਵੀ ਹਾਂ, ਲਿਖਦਾ ਵੀ ਹਾਂ, ਸਕ੍ਰਿਪਟ ਵੀ ਲਿਖਦਾ ਰਹਿੰਦਾ। ਮੁੰਡੇ ਯੂਕੇ ਦੇ ਪਹਿਲੀ ਫਿਲਮ ਲਿਖੀ, ਫਿਰ ਇੱਕ ਕੁੜੀ ਪੰਜਾਬ ਦੀ ਹਿੱਸੇ ਆਈ, ਹੁਣ ਤੱਕ 10 ਫਿਲਮਾਂ ਲਿਖੀਆਂ ਨੇ। ਸੋ ਲਿਖਣਾ, ਕਵਿਤਾ ਲਿਖਣਾ ਮੇਰਾ ਇੱਕ ਸ਼ੌਕ ਹੈ, ਮੇਰਾ ਜਿਹੜਾ ਪੇਜ ਹੈ ਮੇਰਾ ਫੇਸਬੁੱਕ ਦਾ, ਉਹਦੇ ਉੱਤੇ ਵੀ ਮੈਂ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਮੇਰਾ ਪੇਜ ਥੋੜ੍ਹਾ ਡਿਫਰੈਂਟ ਹੀ ਰੱਖਿਆ ਹੋਇਆ ਕਿ ਮੇਰੇ ਨਾਲ ਜਿੰਨੇ ਜੁੜੇ ਹੋਏ ਨੇ ਉਹਦੇ ਉੱਤੇ ਪੇਜ ਉੱਤੇ ਉਹ ਜਾਣਦੇ ਨੇ ਕਿ ਮੇਰਾ ਸੁਭਾਅ ਕਿਹੋ ਜਿਹਾ। ਸੋ ਮੈਨੂੰ ਲੱਗਦਾ ਹੁੰਦਾ ਵੀ ਜੇ ਤੁਹਾਨੂੰ ਇੱਕ ਕੁਦਰਤ ਨੇ ਕਲਾਕਾਰੀ ਦਿੱਤੀ ਹੈ, ਤੁਹਾਨੂੰ ਲਿਖਣ ਦਾ ਹੁਨਰ ਦਿੱਤਾ, ਤਾਂ ਤੁਹਾਡਾ ਫਰਜ਼ ਬਣਦਾ ਹੁੰਦਾ ਸਮਾਜ ਪ੍ਰਤੀ, ਆਸੇ ਪਾਸੇ ਪ੍ਰਤੀ, ਤਾਂ ਕਿ ਤੁਸੀਂ ਬੁਰੇ ਨੂੰ ਬੁਰਾ ਕਹੋ, ਚੰਗੇ ਨੂੰ ਚੰਗਾ ਕਹੋ, ਮੁਹੱਬਤ ਦੇ ਬੀਜ ਵੜਦੇ ਜਾਓ। ਸੋ ਮੇਰੇ ਕੋਲ ਟਾਈਮ ਬਹੁਤ ਹੁੰਦਾ, ਹਲੇ ਵੀ ਟਾਈਮ ਬਹੁਤ ਹੁੰਦਾ, ਮੈਂ ਉਸ ਟਾਈਮ ਦੀ ਵਰਤੋਂ ਪੂਰੀ ਕਰ ਨਹੀਂ ਪਾਉਂਦਾ, ਪਰ ਮੈਂ ਵਿਹਲੇ ਟਾਈਮ ਵਿੱਚ ਲਿਖਦਾ ਵੀ ਹਾਂ, ਪੜ੍ਹਦਾ ਵੀ ਹਾਂ, ਤੇ ਆਲ ਬਿਕੋਜ਼ ਆਫ ਬੁੱਕਸ। ਜੇ ਮੈਨੂੰ ਮੇਰੇ ਟੀਚਰ ਕਿਤਾਬਾਂ ਪੜ੍ਹਨ ਨਾ ਲਾਉਂਦੇ, ਸ਼ਾਇਦ ਮੈਂ ਇਸ ਪਾਸੇ ਨਾ ਆਉਂਦਾ।
ਤੇ ਤੁਸੀਂ ਪੜ੍ਹਾਈ ਦੀ, ਜਿਹੜੇ ਪੜ੍ਹਾਈ ਦਾ ਜ਼ਿਕਰ ਕਰ ਰਹੇ ਹੋ, ਮੈਂ ਵੀ ਤੁਹਾਡੇ ਬਾਰੇ ਪੜ੍ਹ ਰਹੀ ਸੀ ਇੰਟਰਵਿਊ ਦੀ ਤਿਆਰੀ ਕਰਨ ਵਕਤ, ਕਿ ਤੁਸੀਂ MA ਕੀਤਾ ਹੈ ਥੀਏਟਰ ਦੇ ਵਿੱਚ, ਥੀਏਟਰ ਐਂਡ ਟੈਲੀਵਿਜ਼ਨ ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ।
ਜੀ ਜੀ ਬਿਲਕੁਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ।
ਠੀਕ ਹੈ, ਤੇ ਜ਼ਾਹਿਰ ਹੈ ਕਿ ਤੁਸੀਂ ਇੱਕ ਵੈਲ ਕੁਆਲੀਫਾਈਡ ਐਕਟਰ ਹੈਗੇ ਹੋ, ਤੁਸੀਂ ਕਿਤਾਬਾਂ ਪੜ੍ਹ ਕੇ ਅਦਾਕਾਰੀ ਵਿੱਚ ਆਏ ਹੋ, ਜੇ ਇਸ ਤਰ੍ਹਾਂ ਕਹੀਏ ਤੇ। ਜ਼ਾਹਿਰ ਹੈ ਤੁਸੀਂ ਕਾਫੀ ਥੀਏਟਰ ਦੇ ਵੱਡੇ ਵੱਡੇ ਰਾਈਟਰਸ, ਪਲੇ ਰਾਈਟਸ ਦੇ ਤੁਸੀਂ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਉਹਨਾਂ ਨੂੰ ਐਜ਼ ਅ ਪਾਰਟ ਆਫ ਯੂਅਰ ਕਰੀਕੁਲਮ, ਸਿਲੇਬਸ ਦਾ ਹਿੱਸਾ ਤੁਸੀਂ ਪੜ੍ਹਿਆ, ਔਰ ਤੁਸੀਂ ਥੀਏਟਰ ਵਿੱਚ ਵੀ ਕਾਫੀ ਮਸਰੂਫ ਰਹਿੰਦੇ ਵੀ ਹੋ, ਅਜੇ ਵੀ ਤੁਸੀਂ ਥੀਏਟਰ ਕਰਦੇ ਹੋ ਕਿ ਨਹੀਂ? ਪਹਿਲਾਂ ਤੁਹਾਡੇ ਕਈ ਥੀਏਟਰ ਦੇ ਰਿਵਿਊਜ਼ ਮੈਂ ਪੜ੍ਹਦੀ ਰਹਿੰਦੀ ਸਾਂ, ਲੇਕਿਨ ਹਾਲ ਹੀ ਵਿੱਚ ਕੋਈ ਥੀਏਟਰ ਦੇ ਵਿੱਚ ਵੀ ਆਪਣੀ ਮਸਰੂਫੀਅਤ ਹੈਗੀ ਹੈ?
ਹਾਂ ਬਿਲਕੁਲ ਜੀ, 2014 ਤੱਕ, 2005 ਤੋਂ ਲੈ ਕੇ 2014 ਤੱਕ ਬ੍ਰੇਕ ਰਹੀ 8-9 ਸਾਲ ਦੀ
ਜੀ।
ਉਸ ਤੋਂ ਬਾਅਦ ਫਿਰ ਮੈਂ 2014 ਦੇ ਵਿੱਚ ਖੇਤਾਂ ਦਾ ਪੁੱਤ ਨਾਟਕ ਕੀਤਾ, ਸੋਲੋ ਪਰਫਾਰਮੈਂਸ 90 ਮਿੰਟ ਦੀ। ਪੰਜਾਬ ਦੇ ਬਹੁਤ ਵੱਡੇ ਪੋਇਟ ਹੋਏ ਨੇ ਪਾਸ਼,
ਅਵਤਾਰ
ਸਿੰਘ ਨੂੰ ਇਨਕਲਾਬੀ ਕਵੀ, ਸੋ ਉਹਨਾਂ ਦੀ ਮੈਂ ਇੱਕ ਉਹਨਾਂ ਦੀਆਂ ਜਿਹੜੀਆਂ ਲੈਟਰਸ ਦੀ ਬੁੱਕ ਛਪੀ ਹੋਈ ਆ, ਇੱਕ ਡਾਇਰੀ, ਤੇ ਉਹਨਾਂ ਦੀਆਂ ਸਾਰੀਆਂ ਕਵਿਤਾਵਾਂ ਨੂੰ ਕੰਪਾਈਲ ਕਰਕੇ ਇੱਕ ਸਕ੍ਰਿਪਟ ਬਣਾਈ, ਜਿਹਦੇ 17 ਸ਼ੋਅ ਕੀਤੇ ਔਰ ਬਹੁਤ ਅੱਛੇ ਸ਼ੋਅ ਰਹੇ, ਇੰਸਪੀਰੇਸ਼ਨ ਮਤਲਬ ਕਿ ਲੋਕਾਂ ਨੂੰ ਮਿਲੀ ਤੇ ਮੈਨੂੰ ਸ਼ਾਬਾਸ਼ ਮਿਲੀ। ਉਹ ਯੂਟਿਊਬ ਦੇ ਉੱਤੇ ਇਸ ਵਕਤ ਖੇਤਾਂ ਦਾ ਪੁੱਤ, ਤੇ ਫਿਰ ਮੈਂ ਉਸ ਤੋਂ ਬਾਅਦ ਪਿਛਲੇ ਸਾਲ ਨਾਟਕ ਕੀਤਾ 2 ਘੰਟੇ ਦਾ, ਸੋਲੋ ਪਰਫਾਰਮੈਂਸ, ਗੁੱਡਮੈਨ ਦੀ ਲਾਲਟੈਨ, ਹਰਪ੍ਰੀਤ ਸੇਖਾ ਦੀ ਕਹਾਣੀ ਰਾਮ ਗਊ ਦੇ ਉੱਤੇ ਸੀ ਆਧਾਰਿਤ। ਸੋ ਉਹ ਨਾਟਕ ਦੇ ਮੈਂ ਸ਼ੋਅ ਕੀਤੇ ਨੇ 4, ਉਸ ਤੋਂ ਬਾਅਦ ਫਿਲਮ ਆਸੀਸ ਸ਼ੁਰੂ ਹੋ ਗਈ, ਤੇ ਹੁਣ ਉਹ ਦੁਬਾਰੇ ਮੈਂ ਉਹਨੂੰ ਕਰ ਰਿਹਾ ਸ਼ੁਰੂ, ਤੇ ਕੋਸ਼ਿਸ਼ ਹੈ ਕਿ ਉਹਨੂੰ ਆਲ ਓਵਰ ਵਰਲਡ ਜਿੱਥੇ ਪੰਜਾਬੀ ਵਸਦੇ ਨੇ ਉਸ ਨਾਟਕ ਨੂੰ ਲੈ ਕੇ ਜਾਵਾਂ। ਥੀਏਟਰ ਮੇਰੀ ਜਾਨ ਹੈ, ਥੀਏਟਰ ਮੇਰਾ ਗੁਰੂ ਹੈ, ਔਰ ਮੈਂ ਇਹ ਕਹਿਣਾ ਹੁੰਦਾ ਕਿ ਸਿਨੇਮਾ ਜਿਹੜਾ ਮੇਰਾ ਉਹ ਪਿਓ ਹੈ, ਥੀਏਟਰ ਮੇਰੀ ਮਾਂ ਹੈ। ਮਾਂ ਮੈਨੂੰ ਸਿਖਾਉਂਦੀ ਹੈ ਮੈਂ ਕਿਵੇਂ ਰਹਿਣਾ ਹੈ, ਕਿਵੇਂ ਚੱਲਣਾ ਹੈ, ਕਿਵੇਂ ਬੋਲਣਾ ਹੈ, ਕਿਵੇਂ ਬੈਠਣਾ ਮੈਨੂੰ ਸਿਖਾਉਂਦੀ ਹੈ। ਪਿਓ ਮੈਨੂੰ ਜੇਬ ਖਰਚਾ ਦਿੰਦਾ, ਸੋ ਸਿਨੇਮਾ ਮੇਰਾ ਪਿਓ ਹੈ, ਥੀਏਟਰ ਮੇਰੀ ਮਾਂ ਹੈ, ਮਾਂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ।
ਹਾਂ ਚਲੋ, ਤੁਸੀਂ ਬਹੁਤ ਹਾਸੇ ਹਾਸੇ 'ਚ ਜਾਂ ਬੜੇ ਸਹਿਜ ਤਰੀਕੇ ਨਾਲ ਬੜੀਆਂ ਡੂੰਘੀਆਂ ਗੱਲਾਂ ਕਰ ਜਾਂਦੇ ਹੋ, ਔਰ ਇੱਥੋਂ ਜਾਪਦਾ ਹੈ ਕਿ ਤੁਸੀਂ ਵਾਕਈ ਥੀਏਟਰ ਦੇ ਬੰਦੇ ਹੋ। ਸੋ ਰਾਣਾ ਸਾਹਿਬ, ਆਉਣ ਵਾਲੇ ਵਕਤਾਂ ਵਿੱਚ ਕਿਹੜੀਆਂ ਫਿਲਮਾਂ ਤੁਸੀਂ ਜਿਹੜੀਆਂ ਹੈਗੀਆਂ ਜਿਨ੍ਹਾਂ 'ਚ ਕੰਮ ਕਰ ਰਹੇ ਹੋ? ਇਹ ਕੈਰੀ ਔਨ ਜੱਟਾ ਦਾ ਜਿਹੜਾ ਫਸਟ ਪਾਰਟ ਸੀ ਉਹਦੇ ਵਿੱਚ ਤਾਂ ਅਸੀਂ ਤੁਹਾਨੂੰ ਦੇਖਿਆ ਸੀ, ਅਤੇ ਕੈਰੀ ਔਨ ਜੱਟਾ 2 ਦੇ ਵਿੱਚ ਮੈਂ ਮਾਫ਼ੀ ਚਾਹੁੰਦੀ ਹਾਂ, ਮੈਂ ਦੇਖੀ ਨਹੀਂ ਅਜੇ, ਉਹਦੇ ਵਿੱਚ ਆਪਣਾ ਰੋਲ ਹੈਗਾ?
ਹੈ ਨਹੀਂ ਸੀ, ਮੈਂ ਹੈ ਨਹੀਂ ਸੀ ਉਹਦੇ ਵਿੱਚ। ਉਦੋਂ ਮੇਰੀ ਆਸੀਸ ਫਿਲਮ ਦੀ ਸ਼ੂਟਿੰਗ ਚੱਲਦੀ ਸੀ, ਡਾਇਰੈਕਟਰ ਦੀ ਜੋਬ, ਫਿਰ ਐਕਟਰ ਦੀ, ਫਿਰ ਰਾਈਟਰ ਦੀ, ਫਿਰ ਨਾਲ ਪ੍ਰੋਡਿਊਸਰ ਦੀ, ਮੈਂ ਤੀਜਾ ਦੇ ਵਿੱਚ। ਸੋ ਮੇਰੇ 2 ਪ੍ਰੋਡਿਊਸਰ ਨੇ, ਲੱਕੀ ਸੰਧੂ ਤੇ ਬਲਦੇਵ ਬਾਠ, ਉਹਨਾਂ ਕਰਕੇ ਫਿਲਮ ਬਣੀ। ਆਉਣ ਵਾਲੇ ਵਕਤ ਵਿੱਚ ਇੱਕ ਸਕ੍ਰਿਪਟ ਹੁਣ ਕੰਮ ਕਰ ਰਿਹਾ, ਤੇ ਫਿਲਮਾਂ ਹੁਣ ਮੈਂ ਹੁਣ ਥੋੜਾ ਰੋਲ ਦੇਖ ਕੇ ਲਊਂਗਾ ਕਿਸ ਤਰ੍ਹਾਂ ਦੇ ਰੋਲ ਮਿਲਦੇ ਆ। ਬਹੁਤ ਕਰ ਲਿਆ ਕੰਮ, ਹੁਣ ਥੋੜਾ ਜਿਹਾ ਪਿਕ ਐਂਡ ਚੂਜ਼ ਹੈ ਨਾ, ਉਸ ਹਿਸਾਬ ਨਾਲ ਕਰਨਾ ਕੰਮ ਤੇ। ਪਰ ਹੁਣ ਡਾਇਰੈਕਸ਼ਨ ਵੱਲ ਜ਼ਰੂਰ ਧਿਆਨ ਰਹੂਗਾ, ਜ਼ਿਆਦਾ ਧਿਆਨ ਰਹੂਗਾ। ਜਿਵੇਂ ਹੁਣ ਲੋਕਾਂ ਨੇ ਆਸੀਸ ਨੂੰ ਹੁੰਗਾਰਾ ਦਿੱਤਾ, ਇੰਨੇ ਰਿਵਿਊ ਮਿਲੇ ਨੇ ਅੱਛੇ, ਇੰਨੀ ਸ਼ਾਬਾਸ਼ ਮਿਲੀ ਹੈ 100%, ਤਾਂ ਮੇਰਾ ਫਰਜ਼ ਬਣਦਾ ਕਿ ਇੱਕ ਹੋਰ ਅੱਛੇ ਸਬਜੈਕਟ ਉੱਤੇ ਕੰਮ ਕਰਾਂ, ਇੱਕ ਅੱਛਾ ਸਬਜੈਕਟ ਸ਼ੁਰੂ ਕਰਾਂ। ਸੋ ਕਹਾਣੀ ਬਣ ਗਈ ਆ ਉਹਦੀ, ਹੁਣ ਦੇਖਦੇ ਹਾਂ ਕੀ ਕਹਿੰਦਾ ਭਵਿੱਖ ਆਉਣ ਵਾਲਾ ਵਕਤ ਕੀ ਕਹਿੰਦਾ, ਜਲਦੀ ਸ਼ੁਰੂ ਕਰਾਂਗੇ।
ਹਾਂਜੀ ਹਾਂਜੀ,
ਕੰਮ ਕਰੀਏ ਤੇ ਵਧੀਆ ਕੰਮ ਕਰਦੇ ਰਹੀਏ
ਜੀ, ਬਿਲਕੁਲ। ਤੇ ਅੱਜ ਕੱਲ੍ਹ ਕੈਨੇਡਾ 'ਚ ਪ੍ਰਮੋਸ਼ਨ ਚੱਲ ਰਹੀ ਆ ਆਸੀਸ ਦੀ?
ਹਾਂਜੀ, ਹੁਣ ਮੈਂ ਕੈਨੇਡਾ ਦਾ ਵਾਸੀ ਹਾਂ, ਜਿਵੇਂ ਹੁਣ ਤੁਸੀਂ ਮੈਲਬੋਰਨ ਦੇ ਵਾਸੀ ਹੋ, ਮੈਂ ਕੈਨੇਡਾ ਦਾ ਵਾਸੀ ਵੀ ਹਾਂ। ਇੱਥੇ ਮੈਂ ਕੰਮ ਕਰਨ ਲਈ ਇੰਡੀਆ ਜਾਂਦਾ, ਤੇ ਇੱਥੇ ਹੁਣ ਪ੍ਰਮੋਸ਼ਨ ਵੀ ਚੱਲਦੀ ਆ ਆਸੀਸ ਦੀ। ਥੋੜ੍ਹਾ ਜਿਹਾ ਹੁਣ ਆਡੀਅੰਸ ਬਹਿ ਕੇ ਵੇਖਦਾ, ਤਾਂ ਕਈ ਸ਼ੋ ਦੇਖ ਲੈਂਦੇ ਆਡੀਅੰਸ ਨਾਲ ਬਹਿ ਕੇ, ਸਵਾਦ ਲਈਦਾ। ਤੇ ਜਦੋਂ ਮਾਵਾਂ ਆਸ਼ੀਰਵਾਦ ਦਿੰਦੀਆਂ ਨੇ, ਵੱਡੀ ਗੱਲ ਸੀ, ਇੱਕ ਮਾਤਾ ਨੇ ਮੈਨੂੰ $50 ਦਿੱਤੇ ਉੱਥੇ ਆਸ਼ੀਰਵਾਦ ਵਜੋਂ, ਇੱਕ ਨੇ 100, ਇੱਕ ਨੇ $5 ਦਿੱਤੇ, ਤੇ ਮੈਂ ਸਾਂਭ ਕੇ ਰੱਖੇ ਨੇ। ਇਹ ਫਿਲਮ ਤੋਂ ਬਾਅਦ, ਦੇਖਣ ਤੋਂ ਬਾਅਦ ਕੋਈ ਟਿਕਟ ਤੇ ਪੈਸੇ ਨਹੀਂ ਖਰਚਦਾ ਤੁਹਾਨੂੰ, ਕੋਈ ਸ਼ਗਨ ਦੇਵੇ ਦਾ ਕਹਿ ਰਿਹਾ ਹੁੰਦਾ। ਸ਼ਗਨ ਸਿਰਫ ਪੈਸਾ ਨਹੀਂ ਹੁੰਦਾ, ਇਹ ਕਹਿ ਰਿਹਾ ਹੁੰਦਾ ਕਿ ਸਾਨੂੰ ਤੇਰੇ 'ਚ ਵਿਸ਼ਵਾਸ ਹੈ, ਸਾਡਾ ਯਕੀਨ ਹੈ ਤੇਰੇ 'ਚ, ਤੂੰ ਸਾਡਾ ਯਕੀਨ ਤੋੜੀ ਨਾ। ਮੇਰੀ ਉਹ ਸ਼ਾਬਾਸ਼ ਨੂੰ ਮੈਂ ਸਾਂਭ ਕੇ ਰੱਖਿਆ ਕਿ ਮੈਂ ਯਕੀਨ ਬਣਾ ਕੇ ਰੱਖੂੰਗਾ, ਔਰ ਕੋਸ਼ਿਸ਼ ਕਰਾਂਗੇ ਕਿ ਅੱਛੀ ਸਕ੍ਰਿਪਟ, ਅੱਛਾ ਕੰਮ ਕਰਦੇ ਰਹੀਏ, ਔਰ ਲੋਕਾਂ ਦੇ ਦੁੱਖ ਦਰਦ ਦੀ ਔਰ ਇਸ ਤਰ੍ਹਾਂ ਦੀ ਗੱਲ ਵੀ ਐਂਟਰਟੇਨਮੈਂਟ ਦੇ ਨਾਲ ਨਾਲ ਕੋਈ ਗੱਲ ਕਹਿ ਜਾਈਏ ਜਿਹੜੀ ਕਿਸੇ ਨੂੰ ਫਿਕਰ 'ਚ ਵੀ ਪਾਵੇ ਤੇ ਤਸੱਲੀ ਵੀ ਦੇਵੇ, ਤੇ ਇਹ ਬੱਚੇ ਸਾਡੇ ਇਸ ਗੱਲ ਤੋਂ ਪ੍ਰਾਊਡ ਫੀਲ ਕਰਨ ਕਿ ਪੰਜਾਬੀ ਸਿਨੇਮਾ ਦੇ ਵਿੱਚ ਕਦੀ ਹਾਰ ਹੋਈ ਨਹੀਂ ਹੁੰਦੀ, ਤੇ ਅਸੀਂ ਲਲਕਾਰੇ ਮਾਰਨ ਨਹੀਂ ਜਾਣਦੇ, ਅਸੀਂ ਫਿਕਰਮੰਦ ਵੀ ਹੈਗੇ ਹਾਂ ਆਪਣੇ।
ਫਿਕਰ ਵੀ ਕਰੀਏ ਤੇ ਜ਼ਿਕਰ ਵੀ ਕਰੀਏ,
ਫਿਕਰ ਵੀ ਕਰੀਏ ਤੇ ਜ਼ਿਕਰ ਵੀ ਕਰੀਏ। ਜ਼ਿਕਰ ਤੁਸੀਂ ਕਰਦੇ ਹੋ, ਅਸੀਂ ਫਿਕਰ ਵੀ ਕਰ ਰਹੇ ਹਾਂ, ਤੁਸੀਂ ਫਿਕਰ ਕਰਦੇ ਹੋ ਤਾਂ ਹੀ ਤੁਹਾਡੇ ਨਾਲ ਗੱਲ ਕਰ ਰਹੇ ਹੋ। ਸੋ ਫਿਕਰ ਤੇ ਜ਼ਿਕਰ ਇਹ ਸਾਰਾ ਬਣਿਆ ਰਹਿੰਦਾ ਹੈ, ਤੁਹਾਡਾ ਇਹ ਰਾਹੀਂ ਰਾਬਤਾ ਹੋਇਆ, ਸਾਡੀ ਆਡੀਅੰਸ ਨਾਲ ਆਪਣੀਆਂ ਗੱਲਾਂ ਪਹੁੰਚ ਰਹੀਆਂ ਹੋਣਗੀਆਂ। ਔਰ ਮੈਂ ਇਹੀ ਤੁਹਾਨੂੰ ਕਹਾਂਗਾ ਕਿ ਗਾਹੇ ਗਾਹੇ ਜਦੋਂ ਵੀ ਤੁਹਾਨੂੰ ਕੋਈ ਪਤਾ ਲੱਗਦਾ, ਚਾਹੇ ਉਹਦਾ ਨਾਂ ਹੈ ਚਾਹੇ ਨਹੀਂ, ਜੇ ਕੋਈ ਚੰਗਾ ਕੰਮ ਕਰ ਰਿਹਾ ਤਾਂ ਉਹਨੂੰ ਜ਼ਰੂਰ ਲੋਕਾਂ ਤੱਕ ਲੈ ਕੇ ਜਾਇਆ
ਜੀ। ਬਿਲਕੁਲ ਸਹੀ। ਤੁਸੀਂ ਹੁਣ ਕੈਨੇਡਾ ਦੇ ਵਸਨੀਕ ਹੋ ਚੁੱਕੇ ਹੋ ਵਿਦ ਬੈਗ ਐਂਡ ਬੈਗੇਜ?
ਪਿਛਲੇ
ਅੱਛਾ
ਪਿਛਲੇ 1 ਸਾਲ ਤੋਂ ਕੈਨੇਡਾ ਦਾ ਵਾਸੀ ਹਾਂ।
ਅੱਛਾ ਜੀ, ਮਤਲਬ ਬੋਰੀਆ ਬਿਸਤਰਾ ਗੋਲ ਹੈ ਪੰਜਾਬ ਤੋਂ? ਸਹੀ ਹੈ,
ਬੋਰੀਆ ਬਿਸਤਰਾ ਹੁਣ ਇੱਥੇ ਬੱਚੇ ਨਾਲ ਨੇ, ਉਹਦੇ ਬੱਚੇ ਪੜ੍ਹ ਰਹੇ ਨੇ, ਸਾਰਾ ਕੁਝ ਇੱਥੇ ਹੈ।
ਚਲੋ, ਜਿੱਥੇ ਰੱਬ ਨੇ ਦਾਣਾ ਪਾਣੀ ਲਿਖਿਆ ਹੈ ਉੱਥੇ ਰੱਬ ਭਾਗ ਲਾਏ ਸਾਰਿਆਂ ਨੂੰ,
ਪਾਣੀ ਖਿੱਚ ਲਿਆਉਂਦਾ ਦਾਣਾ ਪਾਣੀ ਖਿੱਚ।
ਬਿਲਕੁਲ ਜੀ, ਅਸੀਂ ਸਾਰੇ ਪਰਦੇਸੀ ਹਾਂ ਹੁਣ, ਫਿਰ ਇਹਦਾ ਮਤਲਬ ਤੁਸੀਂ ਵੀ ਸਾਡੇ ਕਲੱਬ 'ਚ ਸ਼ਾਮਲ ਹੋ ਗਏ ਹੋ, ਪਰਦੇਸੀ ਪੰਜਾਬੀਆਂ ਦੇ ਕਲੱਬ ਵਿੱਚ। ਵੈਲਕਮ ਟੂ ਦਾ ਕਲੱਬ, ਔਰ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਰਾਣਾ ਸਾਹਿਬ, ਤੁਸੀਂ ਅੱਗੇ ਹੋਰ ਵੀ ਬਿਹਤਰ ਕੰਮ ਕਰੋ। ਔਰ ਤੁਸੀਂ ਸਹੀ ਕਿਹਾ, ਪਿਕ ਐਂਡ ਚੂਜ਼ ਕਰਨ ਦੀ ਇੱਕ ਸਟੇਜ ਜਦੋਂ ਲਾਈਫ 'ਚ ਆਉਂਦੀ ਹੈ ਉਦੋਂ ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਇੱਕ ਆਪਣਾ ਬੈਸਟ ਕੈਰੈਕਟਰ ਸਾਨੂੰ ਪਿੱਕ ਕਰਕੇ ਦੱਸੋ ਅੱਜ ਤੱਕ, ਜਿਹੜਾ ਤੁਹਾਨੂੰ ਲੱਗਦਾ ਫੇਵਰੇਟ ਔਰ ਸਭ ਤੋਂ ਫੇਮਸ, ਇਹ ਦੋਨੋਂ ਅਲੱਗ ਨੇ, ਤੁਹਾਡਾ ਪਸੰਦੀਦਾ ਔਰ ਤੁਹਾਡੇ ਹਿਸਾਬ ਨਾਲ ਸਭ ਤੋਂ ਮਸ਼ਹੂਰ?
ਮਸ਼ਹੂਰ ਤਾਂ ਸ਼ੈਂਪੀ ਦਾ ਸਭ ਤੋਂ ਜ਼ਿਆਦਾ, ਕਈ ਲੋਕ ਮੇਰਾ ਨਾਮ ਵੀ ਨਹੀਂ ਜਾਣਦੇ, ਉਹ ਮੈਨੂੰ ਕਹਿੰਦੇ ਸ਼ੈਂਪੀ ਭਾਜੀ ਤੁਹਾਡੇ ਨਾਲ ਫੋਟੋ ਕਰਾਉਣੀ ਹੈ, ਸ਼ੈਂਪੀ ਭਾਜੀ ਤੁਹਾਡਾ ਨਾਂ ਕੀ ਹੈ, ਹੈ ਨਾ, ਸ਼ੈਂਪੀ ਭਈਆ ਆਪ ਕੈਸੇ ਹੈ। ਸੋ ਦਿੱਲੀ, ਦੱਖਣ, ਕਿਤੇ ਵੀ ਜਿੰਨੇ ਜਿਹੜੇ ਮਤਲਬ ਕਿ ਦੱਖਣ ਕੰਨੀ ਦੇ ਵੀ ਨੇ, ਹੈ ਨਾ, ਉੱਧਰ ਉਹ ਵੀ ਸ਼ੈਂਪੀ ਨੂੰ ਜਾਣਦੇ ਨੇ, ਉਹ ਸਭ ਤੋਂ ਜ਼ਿਆਦਾ ਪਾਪੂਲਰ ਹੋਇਆ। ਔਰ ਜਿਹੜਾ ਮੇਰਾ ਫੇਵਰੇਟ ਹੈਗਾ ਉਹ ਪੰਜਾਬ 1984 ਦੇ ਵਿਚਲਾ ਤਾਰੀ ਤੇ ਅਰਦਾਸ ਵਾਲਾ ਲੌਟਰ ਤੇ ਹੁਣ ਆਸੀਸ ਵਾਲਾ ਜਿਹੜਾ ਕਰੈਕਟਰ ਹੈ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਰਾਣਾ ਰਣਬੀਰ ਜੀ, SBS ਪੰਜਾਬੀ ਨੂੰ ਆਪਣਾ ਵਕਤ ਦੇਣ ਵਾਸਤੇ। ਅਤੇ ਜਾਂਦੇ ਜਾਂਦੇ ਸਾਡੇ ਸਰੋਤਾਵਾਂ ਨੂੰ ਜਿਸ ਤਰ੍ਹਾਂ ਤੁਸੀਂ ਸ਼ੈਂਪੀ ਦੇ ਅੰਦਾਜ਼ 'ਚ ਵੈਲਕਮ ਕੀਤਾ ਸੀ, ਇੱਕ ਵਾਰ ਜਾਂਦੇ ਜਾਂਦੇ ਉਹਨਾਂ ਨੂੰ ਬਾਏ ਬਾਏ ਵੀ ਕਰ ਦਿਓ।
ਹਾਂ ਬਿਲਕੁਲ ਜੀ, ਮੈਂ ਬਸ ਜਾਣ ਤੋਂ ਪਹਿਲਾਂ ਸਿਰਫ ਇੰਨਾ ਹੀ ਕਹੂੰਗਾ ਕਿ ਔਖੀ ਗੱਲ ਨਹੀਂ ਕੋਈ ਜਹਾਨ ਉੱਤੇ, ਸਦਾ ਆਰੰਭ ਔਖਾ, ਹੋਵੇ ਹੌਸਲਾ ਚੁੱਕ ਪਹਾੜ ਦਈਏ, ਬਿਨਾਂ ਹੌਸਲੇ ਚੁੱਕਣਾ ਖੰਭ ਔਖਾ, ਆਪਣੇ ਹੌਸਲੇ ਨੂੰ ਚੰਗੇ ਕੰਮਾਂ ਲਈ ਵਰਤਦੇ ਰਹੋ, ਹੌਸਲਾ ਕਦੇ ਨਾ ਹਾਰੋ। ਬਾਕੀ ਤੇ ਮੈਂ ਇਹ ਕਹਿਣਾ ਕਿ ਇੰਨੇ ਸੋਹਣੇ ਦੁੱਡੇ ਨੇ ਅਸਾਂ ਦੇ ਇੰਟਰਵਿਊ ਕੀਤੇ ਆ ਸ਼ੈਂਪੂ ਦੇ, ਰਾਜਾ ਵੇਟਾ ਦੇ ਤੇ ਲਾਈਫ ਬਣ ਗਈ ਹੈ। ਹੁਣ ਰਾਜਾ ਵੇਟਾ ਕਦੇ ਨੀ ਕਹੇਗਾ ਕਿ ਸ਼ੈਂਪੂ ਦਾ ਡੈਡੀ ਲੈ ਲਓ ਪਿਆਰਾ ਪਿਆਰਾ 50,000 ਸਾਰਾ, ਤੁਸੀਂ ਵੀ ਕੁਛ, ਤੁਸਾਂ ਦੀ ਜਾਇ ਵੀ ਕੁਛ। ਵਿਰਦੇ ਬਸ ਹੈਲਪ ਚਾਹੀਦੀ ਹੈ, ਹੈਲਪ ਚਾਹੀਦੀ ਹੈ ਕਿ ਸੱਸਾਂ ਦੀ ਅਸੀਸ ਵੇਖੋ ਤੇ ਸਾਨੂੰ ਸ਼ਾਬਾਸ਼ ਦਿਓ, ਦੁਆਵਾਂ ਦਿਓ, ਬਲੈਸਿੰਗ ਦਿਓ, ਤੁਸੀਂ ਵੀ ਕੁਛ, ਤੁਸਾਂ ਦੀ ਜਾਇ ਵੀ ਕੁਛ।
ਤੇ ਸ਼ੈਂਪੀ ਫਾਈਨਲੀ ਕੈਨੇਡਾ ਫਿਰ ਪਹੁੰਚ ਹੀ ਗਿਆ ਬੋਰੀਆ ਬਿਸਤਰਾ ਲੈ ਕੇ।
ਹਾਂਜੀ, ਕੈਨੇਡਾ ਦੀ ਧਰਤੀ ਨੂੰ ਪ੍ਰਣਾਮ ਕਰਦੇ
ਆ। ਚਲੋ ਜੀ,
ਬਹੁਤ ਵਧੀਆ ਲੱਗਿਆ, ਬਹੁਤ ਸੋਹਣੀ ਗੱਲਬਾਤ ਹੋਈ,
ਬਹੁਤ ਬਹੁਤ ਮੁਬਾਰਕ ਔਰ ਬਹੁਤ ਬਹੁਤ ਸ਼ੁਭ ਕਾਮਨਾ। ਤੇ ਰਾਣਾ ਰਣਬੀਰ ਸੀਗੇ ਹਾਜ਼ਰੀਨ ਸਾਡੇ ਨਾਲ, ਕੈਨੇਡਾ ਤੋਂ ਇਸ ਵਕਤ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਆਸੀਸ ਬਾਰੇ ਗੱਲਬਾਤ ਕਰ ਰਹੇ। ਦੋਸਤੋ, ਸਾਡੀ ਇਹ ਪੇਸ਼ਕਸ਼ ਤੁਹਾਨੂੰ ਕੈਸੀ ਲੱਗੀ? ਪ੍ਰੋਗਰਾਮ ਚੱਲਦੇ ਦੌਰਾਨ 04-42-99-62-63 ਤੇ SMS ਕਰਕੇ ਤੇ ਸਾਡੇ ਫੇਸਬੁੱਕ ਪੇਜ 'ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Hear more stories in your language by visiting sbs.com.au.